ਸਲੂਕ ਮਹੱਲਾ ਪਹਿਲਾ ਜੀ ਮੁਹਾਕਾ ਘਰ ਮੁਹੈ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਿਸ ਵਕਤ ਇੱਥੋਂ ਦਿੱਲੀ ਤੋਂ ਸਿਕੰਦਰ ਦਾ ਹਾਥੀ ਜਿਉਂਦਾ ਕਰਕੇ ਸੱਚੇ ਪਾਤਸ਼ਾਹ ਲਾਹੌਰ ਆਏ ਹੈ, ਉਥੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਰਾਵੀ ਦੇ ਕਿਨਾਰੇ ਇੱਕ ਬ੍ਰਾਹਮਣ ਦਾ ਪਖੰਡ ਕੱਢਿਆ ਹੈ, ਜਿਸ ਦੀ ਬਾਬਤ ਮਹਾਰਾਜ ਜੀ ਨੇ ਕਾਲ ਨਾਹੀ ਯੋਗ ਨਾਹੀ ਇਹ ਸ਼ਬਦ ਉਚਾਰਿਆ ਹੈ। ਇੱਥੇ ਦਰਿਆ ਤੇ ਬੈਠਿਆਂ ਨੂੰ ਦੁਨੀ ਚੰਦ ਨੂੰ ਪਤਾ ਲੱਗਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਆਏ ਹੈ। ਇਹ ਦੁਨੀ ਚੰਦ ਨੇ ਆਪਣੇ ਮਾਂਗੂ ਤੇ ਭਾਗੂ ਦੋ ਭਰਾ ਸੀ, ਇਹ ਦੋਵੇਂ ਮਹਾਰਾਜ ਦੇ ਪਾਸ ਭੇਜੇ ਕਿ ਜਾ ਸਤਿਗੁਰਾਂ ਨੂੰ ਲਿਆਓ, ਆਪਣੇ ਘਰ ਚ ਸਰਾਧ ਹੈ। ਇਹ ਮਾਂਗੂ ਤੇ ਭਾਗੂ ਦੋਵੇਂ ਭਰਾ ਜਿਹੜੇ ਸੀ ਦੁਨੀ ਚੰਦ ਦੇ ਗੁਰੂ ਸਾਹਿਬ ਜੀ ਨੂੰ ਲੈ ਕੇ ਆਏ। ਮਹਾਰਾਜ ਸਾਹਿਬ ਘਰ ਚ ਆ ਗਏ, ਦੁਨੀ ਚੰਦ ਦੇ ਗੁਰਦੁਆਰਾ ਸਾਹਿਬ ਬਣਿਆ ਸੀ, ਸੰਖ ਮਰਮਰ ਦੀ ਛਤਰੀ ਦਾ ਮਹਾਰਾਜ ਸਾਹਿਬ ਦਾ ਮੰਜੀ ਸਾਹਿਬ ਸੀ। ਸ਼ਹਿ ਤੇ ਤੁਰਕਾਂ ਨੇ ਇਸ ਵੇਲੇ ਲਾਹੌਰ ਚ ਹਟਾ ਦਿੱਤਾ ਹੈ, ਉਹ ਸਥਾਨ ਗੁਰੂ ਨਾਨਕ ਸਾਹਿਬ ਦਾ। ਉਸ ਜਗ੍ਹਾ ਦੇ ਵਿੱਚ ਦੁਨੀ ਚੰਦ ਦਾ ਘਰ ਸੀ, ਦੋਵੇਂ ਭਰਾ ਸੀ ਇਹਦੇ ਮਾਂਗੂ ਤੇ ਭਾਗੂ। ਇਹਨਾਂ ਦੋਹਾਂ ਨੇ ਮਹਾਰਾਜ ਸਾਹਿਬ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਸਾਡੇ ਪਿਤਰਾਂ ਦਾ ਸ਼ਰਾਧ ਹੈ, ਸੱਚੇ ਪਾਤਸ਼ਾਹ ਸ਼ਰਾਧ ਕਰਨਾ ਬੜਾ ਜਾਇਜ਼ ਹੈ। ਮਹਾਰਾਜ ਕਹਿੰਦੇ ਭਾਈ ਸ਼ਰਾਧ ਕਰਨ ਦਾ ਕੀ ਲਾਭ ਹੈ? ਉਹ ਕਹਿਣ ਲੱਗੇ ਜੀ ਭਾਵੇਂ ਛਲ ਕਰਕੇ ਬਲ ਕਰਕੇ ਬ੍ਰਾਹਮਣ ਕਹਿੰਦੇ ਹੈ ਪਿਤਰਾਂ ਦੇ ਉਹਨੇ ਦਾਨ ਕਰੇ ਉਹ ਜ਼ਰੂਰ ਮਿਲਦਾ ਹੈ। ਤਾਂ ਸੁਣ ਕੇ ਗੁਰੂ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ। ਦੂਜੀ ਗੱਲ, ਦੁਨੀ ਚੰਦ ਨੂੰ ਮਹਾਰਾਜ ਸਾਹਿਬ ਜੀ ਨੂੰ ਆ ਕੇ ਮਿਲਿਆ। ਮਹਾਰਾਜ ਕਹਿੰਦੇ ਅੱਜ ਦੁਨੀ ਚੰਦ ਕੀ ਕਾਰਨ ਹੈ? ਮਹਾਰਾਜ ਮੇਰੇ ਪਿਤਰ ਦਾ ਇਹ ਸ਼ਰਾਧ ਸੀ, ਮੈਂ ਇਹ ਸ਼ਰਾਧ ਕਰਦਾ। ਮਹਾਰਾਜ ਕਹਿੰਦੇ ਭਾਈ ਤੇਰੇ ਪਿਓ ਨੂੰ ਮਿਲਿਆ ਕਿ ਨਹੀਂ? ਕਹਿੰਦੇ ਜੀ ਮੈਨੂੰ ਤਾਂ ਨਹੀਂ ਪਤਾ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤੇਰਾ ਪਿਓ ਤਾਂ ਸੱਤਾਂ ਦਿਨਾਂ ਦਾ ਭੁੱਖਾ ਬੈਠਾ ਹੈ, ਇੱਥੋਂ 4 ਮੀਲ ਦੇ ਉੱਤੇ ਬਘਿਆੜ ਦੀ ਜੂਨ ਪਾਈ ਹੋਈ ਹੈ, ਉਹ ਭੁੱਖਾ ਹੀ ਬੈਠਾ ਹੈ। ਇਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ। ਫੇਰ ਮਹਾਰਾਜ ਕਹਿੰਦੇ ਤੂੰ ਉਹਦੇ ਕੋਲੇ ਜਾਓ, ਤੇਰਾ ਦਰਸ਼ਨ ਕਰਕੇ ਉਹਦਾ ਦੇਵਤੇ ਦਾ ਸਰੀਰ ਹੋ ਜਾਏਗਾ। ਸੁਣ ਕੇ ਖੀਰ ਦਾ ਭਾਂਡਾ ਭਰ ਕੇ ਬੜਾ ਸਰਧਾ ਦੇ ਨਾਲ ਦੁਨੀ ਚੰਦ ਗਿਆ। ਇਹ ਦੁਨੀ ਚੰਦ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਗਿਆ ਸੀ। ਇਹਦੇ ਜਦੋਂ ਦਰਸ਼ਨ ਇਹਨ ਕੀਤੇ ਉਹਦੀ ਦੇਹ ਪਲਟ ਗਈ, ਦੇਵ ਦੇਹ ਨੂੰ ਪ੍ਰਾਪਤ ਹੋ ਗਿਆ। ਇਹਨ ਜਾ ਕੇ ਕਿਹਾ ਹੇ ਪਿਤਾ ਤੂੰ ਤਾਂ ਬੜਾ ਧਰਮਾਤਮਾ ਸੀ, ਇਹ ਕੀ ਕਾਰਨ ਤੈਂ ਬਘਿਆੜ ਦੀ ਦੇਹ ਪਾਈ ਹੈ? ਇਹ ਕਹਿਣ ਲੱਗਾ ਵੀ ਕਾਰਨ ਇਹ ਹੈ ਮੇਰਾ ਮਾਸ ਖਾਣ ਦਾ ਸੁਭਾਅ ਸੀ, ਮੈਂ ਮਾਸ ਖਾਣ ਦਾ ਯਾਦ ਕਰਕੇ ਜਦੋਂ ਮੇਰੇ ਜਵਾਨ ਬੰਦ ਹੋ ਗਈ ਸੀ, ਮੇਰੇ ਸਾਹ ਨਿਕਲਣ ਵਾਲੇ ਸੀ, ਉਦੋਂ ਆਪਣੇ ਗੁਆਂਢ ਚ ਕਿਸੇ ਨੇ ਮੱਛੀ ਭੁੰਨੀ ਸੀ, ਉਹ ਮੱਛੀ ਦਾ ਜੇ ਮੁਸ਼ਕ ਸੀ ਭੁਜਦੀ ਦਾ ਮੇਰੀਆਂ ਨਾਸਾਂ ਚ ਆਇਆ, ਮੇਰਾ ਚਿੱਤ ਕੀਤਾ ਵੀ ਜੇ ਮੈਨੂੰ ਮਿਲ ਜਾਂਦੀ ਖਾ ਲੈਂਦਾ, ਪਰ ਮੇਰੀ ਜਵਾਨ ਬੰਦ ਹੋ ਗਈ ਤੇ ਸਾਹ ਨਿਕਲ ਗਏ। ਉਹ ਮੇਰੇ ਅੰਦਰ ਸੰਕਲਪ ਰਿਹਾ, ਉਸ ਮਾਸ ਖਾਣ ਦੇ ਸੰਕਲਪ ਨਾਲ ਮੈਂ ਬਘਿਆੜ ਦੀ ਜੂਨ ਪਾਈ। ਹੁਣ ਅੱਗੇ ਤੂੰ ਕਿਵੇਂ ਉਲਟੇ ਹੁਣ ਅੱਗੇ ਗੁਰੂ ਨਾਨਕ ਸਾਹਿਬ ਦੇ ਤੂੰ ਦਰਸ਼ਨ ਕਰਕੇ ਆ, ਮੈਂ ਤੇਰੇ ਦਰਸ਼ਨ ਕੀਤੇ ਹੈ, ਇਸ ਕਰਕੇ ਮੈਨੂੰ ਜਿਹੜੇ ਪੁੰਨ ਕੀਤੇ ਉਹਨਾਂ ਦਾ ਫਲ ਮਿਲਿਆ, ਮੈਂ ਹੁਣ ਇਸ ਵਕਤ ਸਵਰਗ ਨੂੰ ਜਾਣਾ, ਤੂੰ ਗੁਰੂ ਨਾਨਕ ਸਾਹਿਬ ਦੇ ਚਰਨ ਨਾ ਛੱਡੀ। ਇਹ ਦੁਨੀ ਚੰਦ ਨੂੰ ਇਹਦੇ ਪਿਓ ਨੇ ਸਿੱਖਿਆ ਦਿੱਤੀ, ਆਪ ਚਲਿਆ ਗਿਆ ਪਰਲੋਕ ਨੂੰ। ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਚਰਨ ਆ ਕੇ ਪਕੜ ਲਏ ਇਸ ਨੇ, ਤੇ ਇਹਦੇ ਭਰਾਵਾਂ ਨੇ ਕਿਹਾ ਮਹਾਰਾਜ ਜੀ ਇਸ ਪ੍ਰਕਾਰ ਸ਼ਰਾਧ ਕਰਨੇ ਪਿਤਰਾਂ ਨੂੰ ਚੰਗੇ ਹੈ, ਜੇ ਚੋਰੀ ਕਰਕੇ ਦੇਵੇ ਤਾਂ ਵੀ ਚੰਗੇ ਹੈ, ਠੱਗੀ ਮਾਰ ਕੇ ਦੇਵੇ ਤਾਂ ਵੀ ਚੰਗੇ ਹੈ, ਪਿਤਰਾਂ ਨੂੰ ਵਿੱਚ ਦੇਵੇ ਸਹੀ। ਸੁਣ ਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਸਲੋਕ ਉਚਾਰਨ ਕੀਤਾ ਲਾਹੌਰ ਵਿੱਚ।
ਸਲੋਕ ਮਹੱਲਾ ਪਹਿਲਾ ਜੇ ਮੁਹਾਕਾ ਘਰ ਮੁਹੈ।
ਮਹਾਰਾਜ ਸਾਹਿਬ ਕਹਿਣ ਲੱਗੇ ਹੇ ਭਾਈ, ਜੇ ਕੋਈ ਮੁਹਾਕਾ ਨਾ ਹੋ, ਠੱਗ ਦਾ ਮੋਹਣ ਵਾਲਾ ਕਿਸੇ ਦੇ ਘਰ ਦੇ ਠੱਗੀ ਮਾਰ ਕੇ, ਜੇ ਕੋਈ ਠੱਗ ਆਦਮੀ ਕਿਸੇ ਦੇ ਘਰ ਨੂੰ ਮੋਹਾ ਲੁੱਟ ਲਵੇ,
ਘਰ ਮੋਹੇ ਪਿਤਰੀ ਦੇ,
ਘਰ ਨੂੰ ਲੁੱਟ ਕਰਕੇ ਪਿਤਰਾਂ ਦੇ ਨਿਮਿਤ ਦੇ ਦੇਵੇ ਕਿਸੇ ਦੇ ਘਰ ਨੂੰ,
ਅੱਗੇ ਵਸਤ ਸਿਆਣੀ ਹੈ,
ਭਾਈ ਉਹ ਵਸਤੂ ਜਿਹੜੀ ਹੈ ਪਰਲੋਕ ਚ ਸਿਆਣੀ ਜਾਵੇਗੀ,
ਪਿਤਰੀ ਚੋਰ ਕਰੇ,
ਉਹ ਆਪਦੇ ਪਿਤਰਾਂ ਨੂੰ ਚੋਰ ਕਰੇਗਾ, ਜਿਨ੍ਹਾਂ ਦੇ ਪਿਤਰਾਂ ਦੀ ਉਹ ਚੀਜ਼ ਚੁਰਾ ਕੇ ਲਿਆਂਦੀ ਹੈ ਉਹ ਵੀ ਪਰਲੋਕ ਚ ਹੀ ਹੈ ਨਾ, ਤੇ ਇਹਦੇ ਜਿਨ੍ਹਾਂ ਦੇ ਨਿਵੇਦਨ ਦਾ ਉਹ ਵੀ ਪਰਲੋਕ ਚ ਹੀ ਹੈ। ਜਦੋਂ ਉਹ ਜਿਨ੍ਹਾਂ ਦੇ ਪਿਤਰਾਂ ਦੀ ਉਹ ਚੀਜ਼ ਚੁਰਾਈ ਹੈ ਉਹਨਾਂ ਨੂੰ ਸਿਆਣ ਲਈ ਕਿ ਇਹਦਾ ਸਾਡੇ ਘਰ ਦੀ ਚੋਰੀ ਕਰਕੇ ਲਿਆਂਦੀ ਹੈ, ਉਹ ਤੁਹਾਡੇ ਪਿਤਰਾਂ ਨੂੰ ਵੀ ਚੋਰ ਕਰਾ ਦੇਵੇਗਾ।
ਵੱਡੀਆ ਹੈ ਹੱਥ ਦਲਾਲ ਕੇ,
ਬ੍ਰਾਹਮਣ ਕਹਿੰਦੇ ਮਹਾਰਾਜ ਚੁਰੀ ਸਟਾ ਦੇਵੇ ਪੁੰਨ ਲੱਗਦਾ ਹੈ, ਮਹਾਰਾਜ ਕਹਿੰਦੇ ਉਹ ਦਲਾਲ ਦੇ ਜਿਹੜੇ ਹੈ ਨਾ ਦਲਾਲਗੀ ਦੇਣ ਵਾਲਾ ਬ੍ਰਾਹਮਣ ਚੁਰੀ ਸਟਾਉਣ ਵਾਲਾ ਉਹਦੇ ਵੀ ਹੱਥ ਨਾਲ ਕੱਟੇ ਜਾਣਗੇ,
ਮੁਸਬੀ ਇਹ ਕਰੇ,
ਮੁਸਬੀ ਇਨਸਾਫ਼ ਹੋਵੇਗਾ, ਉੱਥੇ ਇਨਸਾਫ ਕੀਤਾ ਜਾਵੇਗਾ, ਕਹਿਣਗੇ ਮੁਨਸਿਫੀ ਹੋਵੇਗੀ। ਇਸ ਪ੍ਰਕਾਰ ਦੀ ਹਾਲਤ ਹੈ। ਇਹ ਜੇ ਸ਼ਰਾਧ ਕਰਨ ਦਾ ਕਿ ਮਾਰਨ ਤੋਂ ਬਚਨ ਕੀਤੇ ਹੈ ਕਿ ਜੀਵਤ ਪਿੱਤਰ ਨਾ ਮਾਨੇ ਕਹੂ ਮੂਹੇ ਸ਼ਰਾਧ ਕਰਾਵੇ। ਜਿਉਂਦੇ ਨੂੰ ਕਬੀਰ ਸਾਹਿਬ ਦੇ ਬਾਰ ਦੇ ਅੱਗੇ ਸੀ ਬੁੱਢੇ ਨੂੰ ਰੋਟੀ ਨਾ ਦਿਆ ਕਰਨ, ਤੇ ਮਰੇ ਹੋਏ ਦੇ ਮਗਰੋਂ ਸ਼ਰਾਧ ਕੀਤਾ। ਕਬੀਰ ਸਾਹਿਬ ਕਹਿੰਦੇ ਗੱਲ ਕੀ ਹੈ ਭਾਈ? ਕਹਿੰਦੇ ਮਹਾਰਾਜ ਸਾਡੇ ਪਿਤਾ ਦਾ ਸ਼ਰਾਧ ਹੈ। ਕਬੀਰ ਕਹਿੰਦੇ ਜਿਉਂਦੇ ਦੀ ਉਹਦੀ ਸੇਵਾ ਨੀ ਕੀਤੀ, ਪਾਣੀ ਨੀ ਦਿੱਤਾ, ਰੋਟੀ ਨੀ ਖੁਆਈ, ਕਈ ਤਿਹਾਏ ਹੀ ਮਰ ਜਾਂਦੇ, ਉਹਨੂੰ ਪਾਣੀ ਵੀ ਨਹੀਂ ਪੁੱਤ ਦਿੰਦੇ, ਤੇ ਮਰਿਆਂ ਦੇ ਸ਼ਰਾਧ ਕਰਦੇ ਹੋ। ਪਿੱਤਰ ਵੀ ਬਪੜੇ ਕਹੋ ਕਿਉਂ ਪਾਵੇ? ਉਹ ਪਿੱਤਰ ਵਿਚਾਰੇ ਬਪੜੇ ਕਿੱਥੋਂ ਪਾਉਣਗੇ? ਕਾਂ ਤੇ ਕੁੱਤਿਆਂ ਵਾਸਤੇ ਉਹ ਤੇ ਪਰੋਸਾ ਉੱਤੇ ਜਾ ਕੇ ਕੋਠੇ ਦੇ ਰੱਖਦੇ ਹੁੰਦੇ ਹੈ, ਉਹ ਕਾਂ ਤੇ ਕੁੱਤੇ ਖਾ ਜਾਂਦੇ। ਕਈ ਕਾਂ ਤੇ ਕੁੱਤੇ ਜੇ ਤੁਹਾਡੇ ਪਿੱਤਰ ਹੈ ਤਾਂ ਉਹ ਖਾ ਜਾਂਦੇ, ਕਬੀਰ ਸਾਹਿਬ ਨੇ ਕਿਹਾ। ਇਸ ਕਰਕੇ ਯੋਗ ਨੀ ਇਹੋ ਜਿਹਾ ਕੋਈ ਕੰਮ ਕਰਨਾ, ਮਹਾਰਾਜ ਦਾ ਹੁਕਮ ਨੀ ਹੈ।
ਵੱਡੀਆ ਹੱਥ ਦਲਾਲ ਕੇ,
ਜਿਹੜਾ ਦਲਾਲ ਚੂਰੀ ਸਟਾਉਣ ਵਾਲਾ ਬ੍ਰਾਹਮਣ ਹੈ ਨਾ ਪਿਤਰਾਂ ਦੇ ਨਿਮਿਤ, ਉਹਦੇ ਹੱਥ ਵੀ ਕੱਟੇ ਜਾਣਗੇ।
ਮੁਸਬੀ ਇਹ ਕਰੇ,
ਇਹ ਮੁਸਬੀ ਇਨਸਾਫ ਹੋਏਗਾ ਅੱਗੇ ਜੋ ਪਿਤਰਾਂ ਨੂੰ ਸਿਆਣ ਲਿਆ, ਤੁਹਾਡੇ ਪਿਤਰਾਂ ਨੂੰ ਵੀ ਉਹ ਚੋਰ ਬਣਾ ਲੈਣਗੇ ਕਿ ਅੱਬਲ ਤਾਂ ਮਿਲਦਾ ਨੀ, ਜਿਹੜਾ ਕਰੇ ਉਸ ਨੂੰ ਮਿਲਦਾ ਹੈ। ਕਿਉਂਕਿ ਜੇ ਭਲਾ ਮਨ ਵੀ ਲਈਏ ਪਰ ਉਸ਼ਟ ਲਸ਼ਟ ਦਾ ਨਿਆਂ ਹੈ ਪ੍ਰਕਰਨ, ਜਿਹਦਾ ਉੱਠ ਹੋਵੇ ਉਸੇ ਦੀ ਲਾਠੀ ਲੈ ਕੇ ਉਹਦੇ ਲਾ ਦੇਣੀ। ਸੋ ਇਹ ਜਿਨ੍ਹਾਂ ਦੇ ਮਿਲਣ ਸਾਰੇ ਦਾ ਨਾਮ ਪਰਸ਼ਟ ਲਸ਼ਟ ਦਾ ਨਿਆਂ ਹੈ। ਸੋ ਜੇ ਕਰਕੇ ਮੰਨ ਲਈਏ ਵੀ ਮਿਲਦਾ ਹੈ ਤਾਂ ਕਹਿੰਦੇ ਮੁਹਾਕਾ ਠੱਗ ਜਿਹੜਾ ਕਿਸੇ ਦੇ ਘਰ ਨੂੰ ਮੋਹਿਆ, ਲੁੱਟ ਕਰਕੇ ਘਰ ਨੂੰ ਮੋਹਿਆ ਹੋਇਆ ਆਪਦੇ ਪਿਤਰਾਂ ਦੇ ਨਿਮਿਤ ਦੇਵੇ, ਅੱਗੇ ਜਦੋਂ ਵਸਤੂ ਪਿਤਰਾਂ ਨੂੰ ਸਿਆਣ ਲਈ ਤੇ ਪਿਤਰਾਂ ਨੂੰ ਵੀ ਚੋਰ ਕਰੇਗਾ ਨਾ ਆਪਦਿਆਂ ਨੂੰ।
ਵੱਡੀਆ ਹੱਥ ਦਲਾਲ ਕੇ,
ਉਹ ਦਲਾਲ ਬ੍ਰਾਹਮਣ ਦੇ ਵੀ ਹੱਥ ਕੱਟੇ ਜਾਣਗੇ ਦਰਗਾਹ ਵਿੱਚ।
ਮੁਸਬੀ ਇਹ ਕਰੇ,
ਇਨਸਾਫ ਕੀਤਾ ਜਾਵੇਗਾ। ਸਾਹਿਬ ਕਹਿੰਦੇ ਹਨ
ਨਾਨਕ ਅੱਗੇ ਸੂ ਮਿਲੈ,
ਗੁਰੂ ਜੀ ਕੋ ਮਿਲਦਾ ਵੀ ਹੈ। ਮਹਾਰਾਜ ਕਹਿੰਦੇ ਹਾਂ ਭਾਈ ਅੱਗੇ ਉਹ ਚੀਜ਼ ਮਿਲ ਸਕਦੀ ਹੈ
ਜੇ ਖੱਟੇ ਕਾਲੇ ਦੇ,
ਜਿਹੜਾ ਭਾਈ ਘਾਲ ਕਮਾਈ ਆਪ ਕਰੇ ਹੱਥੀ ਤੇ ਫੇਰ ਖੱਟ ਕੇ ਦੇਵੇ, ਉਹ ਅਰਦਾਸ ਕੀਤੀ ਹੋਈ ਮਿਲ ਸਕਦੀ ਹੈ। ਤੇ ਬਿਨਾਂ ਅਰਦਾਸ ਤੋਂ ਹੋਰ ਕੋਈ ਚੀਜ਼ ਨਹੀਂ ਮਿਲ ਸਕਦੀ ਕਿਸੇ ਪ੍ਰਕਾਰ ਦੀ। ਹਾਂ ਉਸ ਆਦਮੀ ਨੂੰ ਮਿਲ ਜਾਂਦੀ ਹੈ ਜਿਹੜਾ ਕਰਦਾ ਹੈ ਭਜਨ, ਜਿਹੜਾ ਹੈ ਉਹ ਸਭ ਨੂੰ ਮਿਲ ਸਕਦਾ। ਜਿਵੇਂ ਮਹਾਰਾਜ ਕਹੇ ਜਿਸ ਉਮਰ ਸਭ ਕਿਲਵਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੋਂ ਸਦੀ ਜਾਪੋ ਜਾਂ ਕਾ ਅੰਤ ਨਾ ਪਾਰੋ। ਇਹ ਬਚਨ ਕੀਤੇ ਭਜਨ ਨਾਲ ਸਾਰਿਆਂ ਦਾ ਉਧਾਰ ਹੁੰਦਾ, ਭਜਨ ਕੀਤਾ ਸਭ ਨੂੰ ਲੱਗਦਾ ਹੈ,
ਮਹੱਲਾ
ਕੀਤਾ ਕਰਮ ਦਾ ਫਲ ਉਹਨੂੰ ਲੱਗਦਾ ਹੈ ਜੇ ਆਪ ਕਮਾਈ ਕਰਕੇ ਖੱਟ ਕੇ ਦੇਵੇ, ਭੈੜਾ ਕੰਮ ਨਾ ਕਰੇ, ਚੋਰੀ ਯਾਰੀ ਠੱਗੀ ਨਾ ਕਰੇ।
ਮਹੱਲਾ ਪਹਿਲਾ ਜਿਉ ਜੋਰੂ ਸਿਰ ਨਾਵਣੀ,
ਭਾਈ ਮਰਦਾਨਾ ਜੀ ਬੈਠੇ ਸੀ ਉੱਥੇ ਤਮਾਖੂ ਦਾ ਮੁਸ਼ਕ ਆਇਆ। ਤਮਾਖੂ ਦਾ ਮੁਸ਼ਕ ਆਉਣ ਤੋਂ ਮਰਦਾਨਾ ਕਹਿੰਦਾ ਜੀ ਬੜੀ ਬਦਬੂ ਆਉਂਦੀ ਹੈ। ਮਹਾਰਾਜ ਸਾਹਿਬ ਕਹਿੰਦੇ ਇਹ ਭਾਈ ਕੀ ਬਦਬੂ ਆਉਂਦੀ ਹੈ ਦੱਸ? ਕਿ ਮਹਾਰਾਜ ਕੋਈ ਤਮਾਖੂ ਪੀਂਦਾ ਵੇਖ ਕੇ ਸੱਚੇ ਪਾਤਸ਼ਾਹ ਕਹਿੰਦੇ ਹਨ
ਜਿਉ ਜੋਰੂ ਸਿਰ ਨਾਵਣੀ,
ਹੇ ਭਾਈ ਜਿਸ ਪ੍ਰਕਾਰ ਹੈ ਜੋਰੂ ਇਸਤਰੀਆਂ ਦੇ ਮਹੀਨੇ ਮਗਰੋਂ 15 ਦਿਨੀ ਇਸ਼ਨਾਨ ਕਰਨ ਵਾਲੀਆਂ ਹੋ ਜਾਂਦੀਆਂ, ਅਪਵਿੱਤਰ ਹੋ ਜਾਂਦੀਆਂ ਰਿਤੂਆਂ ਦੇ ਆਉਣੇ ਕਰਕੇ,
ਆਵੇ ਵਾਰੂ ਵਾਰ
ਵਾਰੀ ਵਾਰ 15 ਦਿਨੀ ਜਾਂ ਮਹੀਨੇ ਮਗਰੋਂ ਉਹਨਾਂ ਦੇ ਆਉਂਦੀਆਂ ਹਨ। ਉਦੋਂ ਉਹ ਚੌਂਕੇ ਦੀਆਂ ਰਕਾਰਨਾਂ ਨਹੀਂ ਹੁੰਦੀਆਂ। ਚੌਥੇ ਦਿਨ ਇਸ਼ਨਾਨ ਕਰਕੇ ਫਿਰ ਸਰੀਰ ਉਹਨਾਂ ਪਵਿੱਤਰ ਮੰਨਿਆ ਜਾਂਦਾ ਹੈ।
ਜੂਠੇ ਜੂਠਾ ਮੁਖ ਵਸੈ,
ਉਹਨਾਂ ਇਸਤਰੀਆਂ ਤਾਂ 15 ਦਿਨ ਜਾਂ ਮਹੀਨੇ ਮਗਰੋਂ ਰਿਤੂ ਆਉਂਦੇ ਆ ਤੇ ਉਹ ਨਹਾਉਂਦੀਆਂ, ਸਿਰ ਨਹਾਉਣੀ ਉਹਨੂੰ ਕਹਿੰਦੀਆਂ ਹਨ। ਇਹ ਮਹਾਰਾਜ ਕਹਿੰਦੇ ਜਿਹੜੇ ਤੰਬਾਕੂ ਪੀਂਦੇ ਹੈ ਕੀ ਕਿਹੋ ਜਿਹੇ ਹੈ?
ਜੂਠੇ ਜੂਠਾ ਮੁਖ ਵਸੈ,
ਜਿਹੜੇ ਜੂਠੇ ਤੰਬਾਕੂ ਪੀਣ ਵਾਲੇ ਜਗਤ ਜੂਠ ਇਹਨਾਂ ਦੇ ਮੂੰਹ ਚ ਹਰ ਵਕਤ ਵਸਦੀ ਹੈ।
ਨਿਤ ਨਿਤ ਹੋਏ ਖੁਆਰ,
ਸਿਰ ਨਹਾਉਣ ਵਾਲੀਆਂ ਇਸਤਰੀਆਂ ਨਾਲੋਂ ਵੀ ਭੈੜੇ ਹੈ ਕਹਿੰਦੇ, ਨਿਤਾ ਪ੍ਰਤੀ ਖਰਾਬ ਹੁੰਦੇ ਹਨ, ਗੇ ਗਲੀਚ ਹੁੰਦੇ ਹਨ।
ਸੂਚੇ ਇਹ ਨਾ ਆਖੀ ਹੈ,
ਫਿਰ ਮਹਾਰਾਜ ਜੀ ਉਹ ਤੰਬਾਕੂ ਪੀਣ ਵਾਲੇ ਜੇ ਨਹਾ ਧੋ ਕੇ ਰਸੋਈ ਕਰ ਦੇਣ ਜੀ ਕੀ ਪਾਪ ਹੈ? ਮਹਾਰਾਜ ਕਹਿੰਦੇ ਇੰਨੇ ਨਾਲ ਤਾਂ ਵੀ ਸੁੱਚੇ ਹੋ ਸਕਦੇ ਵੀ ਨਹਾ ਧੋ ਲਿਆ ਪੀ ਲਿਆ ਤੰਬਾਕੂ ਫੇਰ।
ਸੁੱਚੇ ਇਹ ਨਾ ਆਖੀ ਹੈ,
ਇਸ ਪ੍ਰਕਾਰ ਸੁੱਚੇ ਨਹੀਂ ਕਹਾ ਸਕਦੇ ਤੰਬਾਕੂ ਪੀਣ ਵਾਲੇ।
ਬਹਿਣ ਜੇ ਪਿੰਡਾ ਧੋ,
ਜੇ ਪਿੰਡਾ ਧੋ ਕੇ ਬਹਿ ਜਾਣ ਇਸ ਤਰ੍ਹਾਂ ਨੀ ਸੁੱਚੇ ਬਣਦੇ।
ਸੁੱਚੇ ਸੇ ਨਾਨਕਾ,
ਜੇ ਉਹ ਕੁਕਰਮ ਛੱਡ ਦੇਣ ਤੰਬਾਕੂ ਪੀਣ ਦਾ ਤੇ ਸੁੱਚੇ ਉਹ ਹੋ ਸਕਦੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ
ਜਿਨ ਮਨ ਵਸਿਆ ਸੋ,
ਜਿਨ ਮਨ ਪਰਮੇਸ਼ਰ ਵਸ ਗਿਆ ਭੈੜਾ ਕਰਮ ਤੰਬਾਕੂ ਪੀਣ ਦਾ ਛੱਡਦਾ ਜਗਤ ਝੂਠ। ਦਸਮ ਪਾਤਸ਼ਾਹ ਮਹਾਰਾਜ ਨੇ ਕਿਹਾ ਹੈ ਕਿ ਤਨਖ ਤੰਬਾਕੂ ਸੇਵੀਏ ਦੇਹ ਪਿੱਤਰ ਤਾਂ ਜਾਏ, ਪਾਣੀ ਤਾਂ ਕਿ ਹਦਕਾ ਮਦਰਾ ਸਮ ਹੋਏ ਜਾਏ, ਥੋੜਾ ਜਿਹਾ ਤੰਬਾਕੂ ਜਿਹੜਾ ਪੀਂਦਾ ਨਾ ਉਹਦੇ ਦੇਵਤੇ ਕਿਧਰ ਸਭ ਉਹਨੂੰ ਛੱਡ ਜਾਂਦੇ ਭ੍ਰਿਸ਼ਟ ਹੋਇਆ ਜਾਣ ਕੇ। ਉਹਦੇ ਹੱਦਾ ਪਾਣੀ ਦਿੱਤਾ ਵੀ ਸ਼ਰਾਬ ਵਾਂਗੂ ਭੈੜਾ ਮੰਨਿਆ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਜੀ ਨੇ ਕਿਹਾ ਸੁਣ ਗੁਰਸਿੱਖੀ ਰਹਿਤ ਤਜੇ ਤੰਬਾਕੂ ਸੰਗ, ਗੁਰਸਿੱਖੀ ਦੀ ਰਹਿਤ ਆ ਤੰਬਾਕੂ ਵਾਲਿਆਂ ਦੀ ਸੰਗਤ ਛੱਡੇ, ਮਰਨੀ ਮਰੇ ਤੋਂ ਬਾਅਦ ਭਲਾ ਜਗਤ ਜੂਟਣਾ ਅੰਗ, ਸਰੀਰ ਛੱਡ ਜੇ ਤਾਂ ਕੋਈ ਪਾਪ ਨਹੀਂ ਪਰ ਤੰਬਾਕੂ ਨਾਲ ਅੰਗ ਨਾ ਆਪਦਾ ਛੁਆਵੇ। ਇਸ ਪ੍ਰਕਾਰ ਦੀ ਰਹਿਤ ਦੱਸੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ। ਹਿੰਦੂ ਹਲਕਾ ਮੁਕਤਾ ਤਜੇ ਤੰਬਾਕੂ ਸੰਗ, ਹਿੰਦੂ ਜਿਹੜਾ ਹੈ ਉਹ ਹਲਕਾ ਹੋ ਜਾਵੇ ਤੰਬਾਕੂ ਦੀ ਸੰਗਤ ਛੱਡ ਦੇਵੇ ਅਸੀਂ ਉਹਨੂੰ ਬਖਸ਼ ਲਵਾਂਗੇ। ਇਸ ਪ੍ਰਕਾਰ ਹਲਕਾ ਜਿਹੜਾ ਕਰਨ ਵਾਲਾ ਹੈ ਤੰਬਾਕੂ ਆਦਿਕ ਦੀ ਨਪਾਕ ਖੇਤੀ ਨਾ ਬੀਜੇ ਉਹ ਮੁਕਤ ਹੋ ਜਾਏਗਾ, ਇਹ ਵਚਨ ਕੀਤੇ ਮਹਾਰਾਜ ਸਾਹਿਬ ਜੀ ਨੇ।
ਪੌੜੀ
ਫੇਰ ਪੜੋ ਮਹੱਲਾ,
ਮਹੱਲਾ ਪਹਿਲਾ ਜਿਉਂ ਜੋਰੂ ਸਿਰਨਾਵਣੀ।
ਸਾਧ ਸੰਗਤ ਇਸ ਪ੍ਰਕਾਰ ਇਸਤਰੀਆਂ ਨੂੰ ਸਿਰੋਂ ਨਹਾਉਣੀ ਹੁੰਦੀ ਹੈ,
ਆਵੇ ਵਾਰੋ ਵਾਰ
ਵਾਰ ਵਾਰ ਉਹਨਾਂ ਦੇ ਸਰੀਰ ਅਪਵਿੱਤਰ ਹੁੰਦੇ ਹਨਗੇ ਮਹੀਨੇ ਮਗਰੋਂ ਪੰਦਰੇ ਦਿਨੀ।
ਜੂਠੇ ਜੂਠਾ ਮੁਖ ਵਸੈ,
ਇਸੇ ਪ੍ਰਕਾਰ ਜਿਹੜੇ ਜਗਤ ਜੂਠ ਵਰਤਣ ਵਾਲੇ ਹੈ, ਜੂਠੇ ਜਿਹੜੇ ਝੂਠ ਬੋਲਣ ਵਾਲੇ ਹੈ, ਜੂਠੇ ਅਵਿਦਿਆ ਵਾਲੇ ਜਿਹੜੇ ਹੈ ਉਹਨਾਂ ਨੂੰ ਮਨ ਚ ਵਿਦਿਆ ਦੀ ਝੂਠ ਦੀ ਜੂਠ ਵਸਦੀ ਹੈ ਮੁਖ ਦੇ ਵਿੱਚ,
ਨਿਤ ਨਿਤ ਹੋਏ ਖੁਆਰ
ਪਰਤੀ ਝੂਠ ਦੀ ਜੂਠ ਕਰਕੇ ਖਰਾਬ ਹੁੰਦੇ ਹਨ।
ਸੂਚੇ ਇਹ ਨਾ ਆਖੀਐ,
ਜਿਹੜੇ ਝੂਠੀਆਂ ਉਗਾਈਆਂ ਦਿੰਦੇ ਹੈ ਝੂਠ ਕੂੜ ਬੋਲ ਮੁਰਦਾਰ ਖਾਂਦੇ ਹੈ ਉਹ ਸੁੱਚੇ ਨੀ ਕਹਾ ਸਕਦੇ।
ਬਹਿਨ ਜੇ ਪਿੰਡਾ
ਧੋਤੋਂ ਪਿੰਡਾ ਧੋ ਕੇ ਬੈਠ ਜਾਣ ਉਹ ਪਵਿੱਤਰ ਨੀ ਹੋ ਸਕਦੇ ਹਨ।
ਸੁੱਚੇ ਸੇਈ ਨਾਨਕਾ,
ਮਹਾਰਾਜ ਸਾਹਿਬ ਕਹਿੰਦੇ ਸੁੱਚੇ ਪਵਿੱਤਰ ਹਨ,
ਜਿਨ ਮਨ ਵਸਿਆ
ਜਿਨ੍ਹਾਂ ਦੇ ਮਨ ਤੋਂ ਪਰਮੇਸ਼ਰ ਵਸਿਆ ਹੋਇਆ ਉਹ ਪਵਿੱਤਰ ਹੋ ਸਕਦੇ ਹਨ।
ਪੌੜੀ ਤੁਰੇ ਪਲਾਣੇ ਪੌਣ ਵੇਗ,
ਇਹ ਤੁਰੇ ਪਲਾਣੇ ਤੁਰੇ ਘੋੜੇ ਜਿਨ੍ਹਾਂ ਦੇ ਤੇ ਪੁਰਾਣੇ ਸੋਹਣੀਆਂ ਕਾਠੀਆਂ ਤੇ ਪਲਾਣੇ ਭੱਜਣ ਵਾਲੇ ਪਾਉਣ ਨਾਲੋਂ ਬੇਗ ਕਾਹਲੀ ਨਾ ਤੁਰਨ ਵਾਲੇ ਪਲਾਣੇ ਕਾਠੀਆਂ ਜਿਹਨੇ ਨੀ ਸੁੰਦਰ ਤੇ ਉੱਠਾਂ ਆਦਿਕਾਂ ਦੇ ਪਲਾਣੇ ਚੰਗੇ ਕੁੱਠ ਤੇ ਚੰਗੇ ਹਾਥੀ ਆਦਿਕ ਘੋੜੇ ਜਿਹੜੇ ਹਨਗੇ ਪਲਾਉਣ ਵਾਲੇ ਭੱਜਣ ਵਾਲੇ ਪਾਉਣ ਕੇ ਵੇਗ ਕੋ ਜਾਤ ਨਿਵਾਰੇ, ਪਾਉਣ ਦੇ ਤੇਜ ਨੂੰ ਵੀ ਨਿਵਿਰਤ ਕਰਕੇ ਅੱਗੇ ਲੰਘਣ ਵਾਲੇ ਪਾਉਣ ਤੋਂ ਕਹਾਉਣ ਵਾਲੇ ਸੁੰਦਰ ਕਾਠੀਆਂ ਵਾਲੇ ਜਿਹੜੇ ਘੋੜੇ ਹਨ।
ਹਰ ਰੰਗੀ ਹਰਮ ਸਵਾਰ,
ਹਰੇਕ ਰੰਗਾਂ ਰੰਗਾਂ ਦੇ, ਕੋਈ ਚਿੱਟੇ ਰੰਗ ਦੇ, ਕੋਈ ਨੀਲੇ ਰੰਗ ਦੇ, ਕੋਈ ਕਾਲੇ ਰੰਗ ਦੇ, ਕੋਈ ਲਾਲ ਰੰਗ ਦੇ, ਇਹ ਹਰੇਕ ਰੰਗਾਂ ਰੰਗਾਂ ਦੇ ਘੋੜੇ ਤੇ ਹਰਮ ਸਵਾਰਿਆ। ਹਰਮ ਨਾਮ ਮਹਿਲਾ ਦਾ ਹੈ, ਮਹਿਲਾ ਆਦਿਕਾਂ ਨੂੰ ਸਵਾਰਨਾ ਕੀਤਾ, ਹਰੇਕ ਰੰਗਾਂ ਦੀਆਂ ਹਰਮ ਇਸਤਰੀਆਂ ਆਦਿਕਾਂ ਦੇ ਸ਼ਿੰਗਾਰਾਂ ਨੂੰ ਸਵਾਰਨਾ ਕੀਤਾ ਹੋਇਆ ਹੈ।
ਕੋਠੇ ਮੰਡਪ ਮਾੜੀਆ,
ਕੋਠੇ ਕੱਚੇ ਜਿਨ੍ਹਾਂ ਨੂੰ ਬਣਾਏ ਹੈ, ਮੰਡਪ ਮੰਡੂਏ ਬਣਾਏ ਹੋਏ ਹਨ ਜਿਸ ਪ੍ਰਕਾਰ ਦੇ ਆ ਅਨੀਮਾ ਕੇਲਣ ਵਾਲਿਆਂ ਦੇ ਹੁੰਦੇ ਆ ਸਿੰਧਵੇ ਵਾਲਿਆਂ ਦੇ, ਇਸ ਮੰਡਕ ਮਮਟੀਆਂ ਕੱਢ ਕੱਢ ਕੇ ਤੇ ਮਾੜੀਆਂ ਹਵੇਲੀਆਂ ਬਣਾਈਆਂ ਜਿਨ੍ਹਾਂ ਨੇ,
ਲਾਏ ਬੈਠੇ ਕਰ ਪਾਸਾਰਿਆ,
ਇਹਨਾਂ ਵਿੱਚ ਪਸਾਰਿਆ ਚਿੱਤ ਲਾ ਕੇ ਪਸਾਰੇ ਨੂੰ ਕਰਕੇ ਬੈਠ ਗਏ ਹੈ ਆਪਣੇ ਆਪ ਨੂੰ ਸੱਚਾ ਮਨ ਕਰਕੇ।
ਚੀਜ ਕਰਨ ਮਨ ਭਾਵ,
ਇਸੇ ਪ੍ਰਕਾਰ ਕੋਠੇ ਅਗਿਆਨੀ ਜੀਵ, ਮੰਡਪ ਪਖੰਡੀ ਜੀਵ ਤੇ ਮਾੜੀਆ ਪਾਪੀ ਜਿਹੜੇ ਆਦਮੀ ਹਨ,
ਲਾਏ ਬੈਠੇ ਕਰ ਪਾਸਾਰਿਆ,
ਇਸ ਪ੍ਰਕਾਰ ਚਿੱਤ ਲਾ ਕੇ ਦੇਹਾਂ ਚ ਬੈਠ ਗਏ ਹੈ ਪਾਪਾਂ ਦਾ ਪਸਾਰਾ ਕਰਕੇ।
ਚੀਜ ਕਰਨ ਮਨ ਭਾਵਦੇ,
ਮਨ ਭਾਵਦੇ ਚੀਜ਼ ਚੋਜਾਂ ਨੂੰ ਕਰਦੇ ਹੈ, ਕਦੇ ਤਰੀ ਦਾਲ ਛੋਰੀਆ ਬਣਾ ਲਿਆ, ਕਦੇ ਸੁੱਕਾ ਮਾਸ ਬਣਾ ਲਿਆ, ਕਦੇ ਸ਼ਰਾਬ ਹੀ ਉਡਾਤੀ, ਇਸ ਪ੍ਰਕਾਰ ਚੋਜਾਂ ਨੂੰ ਕਰਦੇ ਹੈ ਮਨ ਭਾਉਂਦੇ, ਮਨ ਭਾਉਂਦੀਆਂ ਚੀਜ਼ਾਂ ਨੂੰ ਭੋਗਣਾ ਕਰਦੇ, ਖਾਣਾ ਪੀਣਾ ਕਰਦੇ ਹੈ।
ਹਰ ਬੁੱਝਣ ਨਾਹੀ ਹਾਰਿਆ,
ਜਿਹੜੇ ਹਰੀ ਅਕਾਲ ਪੁਰਖ ਨੂੰ ਸਮਝਦੇ ਨਹੀਂ ਹਨ ਉਹਨਾਂ ਨੇ ਆਪਦਾ ਜਨਮ ਹੀ ਭਾਰੀ ਹਾਰ ਲਿਆ, ਸਾਰਾ ਮਨੁੱਖ ਉਹਨਾਂ ਦੇ ਜਨਮ ਮਨੁੱਖਾ ਜਨਮ ਹਾਰ ਗਿਆ ਹੈ। ਗੁਰਾਂ ਦੇ ਪਾਸੋਂ ਪੁੱਛਦੇ ਨੀ ਪਰਮੇਸ਼ਰ ਦੀ ਬਾਬਤ,
ਕਰ ਫੁਰਮਾਇਸ ਖਾਇਆ,
ਫਰਮਾਇਸ਼ਾਂ ਪਾ ਕੇ ਮੈਨੂੰ ਫਲਾਨੀ ਵਲੈਤ ਦਾ ਇਹ ਤੋਹਫਾ ਆ ਜਾਵੇ, ਫਲਾਨੀ ਵਲੈਤ ਦਾ ਮੈਨੂੰ ਵਲੈਤ ਦਾ ਇਹ ਤੋਹਫਾ ਆ ਜੇ, ਇਉਂ ਫਰਮਾਇਸ਼ਾਂ ਪਾ ਪਾ ਕੇ ਖਾਣਾ ਕੀਤਾ।
ਵੇਖ ਮਹਿਲ ਤੋਂ ਮਰਨ ਵਸਾਰੇ,
ਵੇਖ ਕਰਕੇ ਸੋਹਣੀਆਂ ਮਲਾਇਕਾਂ ਹਵੇਲੀਆਂ ਨੂੰ ਤੇ ਇਸਤਰੀਆਂ ਆਦਿਕਾਂ ਨੂੰ ਮੌਤ ਨੂੰ ਭੁਲਾ ਹੀ ਛੱਡਿਆ ਜਿਨ੍ਹਾਂ ਨੇ।
ਯਾਰ ਆਈ ਜੋਵਨ ਹਾਰਿਆ,
ਵੇਖ ਲੋ ਭਾਈ ਜਵਾਨੀ ਜਿਹੜੀ ਹੈ ਹਾਰ ਗਏ ਉਹ ਤੇ ਬੁਢੇਪਾ ਆ ਗਿਆ, ਬੁਢੇਪੇ ਤੋਂ ਮਗਰ ਹੁਣ ਮੌਤ ਹੀ ਆਉਣੀ ਹੈ ਨਾ। ਇਸ ਪ੍ਰਕਾਰ ਸ਼ੌਂਕ ਜਿਹੜਾ ਪਰਮੇਸ਼ਰ ਦਾ ਸੀ ਉਹਦੇ ਵੱਲੋਂ ਹਾਰ ਗਏ ਤੇ ਅੰਤ ਨੂੰ ਜੜਤਾ ਰੂਪੀ ਬੁਢੇਪਾ ਆ ਕੇ ਪ੍ਰਾਪਤ ਹੋ ਗਿਆ, इस प्रकार जीवन अपना बतीत करके चले गए दुनिया चो।
कर फुरमायस खाया बिख मैल तुमरन विसारे जर आई जोवन हारे।
वाहिगुरु जी का खालसा। जथे चो जेडे सिंघां ने भाई अमृत छकना है वह केसनी स्नान कर लैन ते अमृत तो।
ਸਲੋਕ ਮਹੱਲਾ ਪਹਿਲਾ ਜੇ ਕਰ ਸੂਤ ਮੰਨੀਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਹਿਬ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਸ ਵੇਲੇ ਸਿਕੰਦਰ ਲੋਧੀ ਦਾ ਹਾਥੀ ਮਹਾਵਤ ਦੇ ਬੇਨਤੀ ਕਰਨ ਤੋਂ ਦਿੱਲੀ ਦੇ ਵਿੱਚ ਰਾਜੀ ਕਰ ਦਿੱਤਾ ਸੀ ਜਿਉਂਦਾ ਕਰ ਦਿੱਤਾ ਸੀ ਮਰਦਾਨੇ ਦੇ ਪਾਸੋਂ ਫਿਰ ਇੱਥੋਂ ਦੇ ਕਾਜ਼ੀਮ ਤੇ ਬਾਦਸ਼ਾਹ ਸਿਕੰਦਰ ਨੇ ਆ ਕੇ ਕਿਹਾ ਕਿ ਮਹਾਰਾਜ ਇੱਕ ਵਾਰੀ ਇਸ ਹਾਥੀ ਨੂੰ ਫੇਰ ਮਾਰ ਦਿਓ। ਮਹਾਰਾਜ ਸਾਹਿਬ ਕਹਿਣ ਲੱਗੇ ਜਿਵੇਂ ਪਰਮੇਸ਼ੁਰ ਦੀ ਮਰਜ਼ੀ। ਉਹ ਹਾਥੀ ਉਸੇ ਵੇਲੇ ਡਿੱਗ ਕੇ ਗਿਰ ਪਿਆ। ਡਿੱਗਣ ਤੋਂ ਬਾਅਦ ਫਿਰ ਕਾਜ਼ੀ ਕਹਿੰਦ ਨਿਜ਼ਾਮਉਦੀਨ ਪੀਰ ਸੀ ਉਹ ਕਹਿਣ ਲੱਗਾ ਜੀ ਮਹਾਰਾਜ ਜਿਉਂਦਾ ਕਰੋ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਜੋ ਪਰਮੇਸ਼ੁਰ ਦੀ ਕੁਦਰਤ ਹੈ ਉਹਦਾ ਉਲਟ ਕਰਨਾ ਯੋਗ ਨਹੀਂ, ਭਾਣੇ ਵਿੱਚ ਚੱਲਣਾ ਠੀਕ ਹੈ। ਅਖੀਰ ਮਹਾਵਤ ਦੇ ਬੇਨਤੀ ਕਰਨ ਤੋਂ ਫਿਰ ਸੁਰਜੀਤ ਹਾਥੀ ਕਰ ਦਿੱਤਾ ਸੀ। ਉਸ ਵੇਲੇ ਦਿੱਲੀ ਦੇ ਵਿੱਚ ਇਸ ਪ੍ਰਕਾਰ ਮਹਾਰਾਜ ਤਾਰਦੇ ਹੋਏ ਜਗਤ ਗੁਰੂ ਜੀ ਕਰਤਾਰਪੁਰ ਸਾਹਿਬ ਵਿੱਚ ਆਏ ਹਨ। ਕਰਤਾਰਪੁਰ ਸਾਹਿਬ ਦੇ ਵਿੱਚ ਕਿਸੇ ਪ੍ਰੇਮੀ ਨੇ ਬ੍ਰਾਹਮਣਾਂ ਵਾਸਤੇ ਸਾਧੂਆਂ ਵਾਸਤੇ ਭੋਜਨ ਤਿਆਰ ਕੀਤਾ। ਉਹ ਭੋਜਨ ਤਿਆਰ ਹੋਣ ਤੋਂ ਬਾਅਦ ਜਿਸ ਵੇਲੇ ਪੰਗਤ ਲੱਗ ਗਈ ਸਾਧੂਆਂ ਬ੍ਰਾਹਮਣਾਂ ਦੀ, ਉਸ ਵਕਤ ਦਾਈ ਨੇ ਆ ਕੇ ਵਧਾਈ ਦਿੱਤੀ ਕਿ ਤੇਰੇ ਘਰ ਵਿੱਚ ਪੁੱਤਰ ਹੋਇਆ ਹੈ। ਇਹ ਸੁਣ ਕਰਕੇ ਉਹਨੂੰ ਸਿੱਖ ਨੂੰ ਤਾਂ ਖੁਸ਼ੀ ਹੋ ਗਈ। ਅਰੇ ਸਾਰੇ ਛੂਤ ਛੂਤ ਕਰਕੇ ਸੂਤਕ ਦਾ ਕਹਿ ਕੇ ਉੱਠ ਖੜੋਤੇ। ਕਹਿਣ ਲੱਗੇ ਦੇ ਘਰ ਲੜਕਾ ਪੈਦਾ ਹੋ ਗਿਆ, ਹੁਣ ਸੂਤਕ ਹੋ ਗਿਆ, ਇਹਦੇ ਘਰ ਦਾ ਅੰਨ ਨਹੀਂ ਖਾਣਾ। ਇਹ ਦਿੱਲੀ ਦੀ ਸਾਖੀ ਵੀ ਅੰਮ੍ਰਿਤਸਰ ਸਾਹਿਬ ਵਾਲੇ ਲਾਉਂਦੇ ਹਨ, ਪਰ ਸੰਤਾਂ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਬਚਨ ਇੱਥੋਂ ਦੀ ਉਠਾਨਕਾ ਦੱਸੀ ਸੀ। ਸੋ ਉਸ ਵਕਤ ਸਾਹਿਬ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਦੇ ਪਾਸ ਸਿੱਖ ਨੇ ਕਿਹਾ ਮਹਾਰਾਜ ਜੀ ਅੰਨ ਜਿਹੜਾ ਹੈ ਬਣਿਆ ਹੋਇਆ ਉਹ ਸਾਰਾ ਵਰਾਨ ਹੁੰਦਾ, ਕਿਰਪਾ ਕਰੋ। ਮਹਾਰਾਜ ਨੇ ਕਿਹਾ ਕਿਤਨੇ ਕੁ ਆਦਮੀਆਂ ਦਾ ਭੋਜਨ ਤਿਆਰ ਹੈ? ਕਿ ਜੀ 200 ਆਦਮੀ ਦਾ ਭੋਜਨ ਤਿਆਰ ਹੈ। ਸਤਿਗੁਰੂ ਜੀ ਨੇ 200 ਸਿੱਖ ਭੇਜ ਕਰਕੇ ਉਹ ਭੋਜਨ ਲੇਖੇ ਲਾ ਦਿੱਤਾ। ਇਸ ਪ੍ਰਕਾਰ ਸਿੱਖ ਪ੍ਰਸ਼ਾਦ ਛੱਕ ਕੇ ਮਹਾਰਾਜ ਦਰਬਾਰ ਚ ਆ ਗਏ। ਉਹ ਜਿਹੜੇ ਬ੍ਰਾਹਮਣ ਤੇ ਸਾਧੂ ਛੂਤ ਛੂਤ ਕਰਕੇ ਉੱਠਦੇ ਸੀ ਉਹ ਫਿਰ ਮਹਾਰਾਜ ਨਾਲ ਚਰਚਾ ਕਰਨ ਵਾਸਤੇ ਆਏ। ਚਰਚਾ ਕਰਨ ਵਾਸਤੇ ਆਏ ਕਹਿਣ ਲੱਗੇ ਮਹਾਰਾਜ ਤੁਸੀਂ ਸੂਤਕ ਦਾ ਭੋਜਨ ਸਿੱਖਾਂ ਨੂੰ ਖਵਾ ਦਿੱਤਾ, ਇਹ ਕੀ ਕੀਤਾ? ਤਾਂ ਸੁਣ ਕੇ ਗੁਰੂ ਸਾਹਿਬ ਜੀ ਸਲੋਕ ਉਚਾਰਦੇ ਹਨ। ਸਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮੰਨੀਏ
ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਇਹ ਦਿੱਲੀ ਦੀ ਉਠਾਨਕਾ ਬਾਬੇ ਅਮੀਰ ਸਿੰਘ ਜੀ ਲਾਇਆ ਕਰਦੇ ਸਿੱਖ ਦੇ ਘਰ ਉਸੇ ਤਰ੍ਹਾਂ ਪੁੱਤਰ ਪੈਦਾ ਹੋਣ ਤੋਂ ਉਠਾਨਕਾ ਇੱਕੋ ਹੀ ਹੈ, ਪਰ ਕਰਤਾਰਪੁਰ ਸਾਹਿਬ ਵਿੱਚ ਗੁਰੂ ਸਾਹਿਬ ਦੇ ਪਾਸ ਸਿੱਖ ਸੰਗਤਾਂ ਰਹਿੰਦੀਆਂ ਸਨ। ਇਸ ਪ੍ਰਕਾਰ ਸਾਹਿਬ ਸੰਗਤ ਜੀ ਕਰਤਾਰਪੁਰ ਸਾਹਿਬ ਚ ਜਦੋਂ ਮਹਾਰਾਜ ਸਾਹਿਬ ਬੈਠੇ ਸਨ ਇਹ ਚਰਚਾ ਕਰਨ ਵਾਸਤੇ ਆਏ, ਪੰਡਿਤ ਕਹਿਣ ਲੱਗੇ ਮਹਾਰਾਜ ਤੁਸੀਂ ਸੂਤਕ ਦੇ ਘਰ ਦਾ ਭੋਜਨ ਛਕਾ ਦਿੱਤਾ। ਮਹਾਰਾਜ ਸਾਹਿਬ ਕਹਿਣ ਲੱਗੇ ਭਾਈ ਸੂਤਕ ਕਿਹੜੀ ਚੀਜ਼ ਦਾ ਨਾਮ ਹੈ? ਇਹ ਕਹਿਣ ਲੱਗੇ ਮਹਾਰਾਜ ਸੂਤ ਨਾਮ ਹੈ ਪੁੱਤਰ ਦਾ, ਪੁੱਤਰ ਦੇ ਜਨਮ ਵੇਲੇ ਜਿਹੜੀ ਅਪਵਿੱਤਰਤਾ ਮੰਨੀ ਗਈ ਹੈ ਉਹਨੂੰ ਸੂਤਕ ਕਹਿੰਦੇ ਹਨ। ਇਹ ਸੂਤਕ ਦੀ ਬਾਬਤ ਬਹੁਤ ਸਾਰਾ ਲੋਕਾਂ ਦੇ ਅੰਦਰ ਬੜਾ ਭਾਰੀ ਸੂਤਕ ਪਾਤਕ ਦਾ, ਜੇ ਕਿਸੇ ਦੇ ਘਰ ਬੱਚਾ ਜੰਮ ਪਵੇ ਤੇ ਉਹ ਸੂਤਕ ਜਿਹੜਾ ਹੈ ਉਸ ਵੇਲੇ ਪੈਦਾ ਹੁੰਦਾ ਹੈ, ਅਤੇ ਜੇ ਕੋਈ ਮਰ ਜਾਵੇ ਉਹ ਮਰੇ ਦਾ ਪਾਤਕ ਹੁੰਦਾ, ਉਹਦੇ ਵੀ ਘਰ ਦਾ ਭੋਜਨ ਨਹੀਂ ਖਾਂਦੇ। ਜੇ ਕੋਈ ਮਰੇ ਦੇ ਮਗਰੋਂ ਬੱਚਾ ਜੰਮ ਪਏ ਤਾਂ ਉਹ ਪਾਤਕ ਤਾਂ ਚਲਿਆ ਜਾਂਦਾ, ਸੂਤਕ ਫੇਰ ਵੀ ਰਹਿੰਦਾ। ਇਸ ਪ੍ਰਕਾਰ ਦੇ ਮਨੁ ਸਿਮਰਤੀ ਵਿੱਚ ਇਹਨਾਂ ਦੇ ਪ੍ਰਸੰਗ ਲਿਖੇ ਹੋਏ ਹੈ। ਸੋ ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ
ਜੇ ਕਰ ਸੂਤਕ ਮੰਨੀਏ।
ਪਿੱਛੇ ਮਹਾਰਾਜ ਸਾਹਿਬ ਜੀ ਇਹ ਸ਼ਰਾਧਾਂ ਦੀ ਬਾਬਤ ਖੰਡਨ ਕਰਕੇ ਤੇ ਤੰਬਾਕੂ ਦਾ ਖੰਡਨ ਕਰਕੇ ਅਵਿਦਿਆ ਦਾ ਖੰਡਨ ਕਰਕੇ
ਮਹਾਰਾਜ ਸਾਹਿਬ ਜੀ ਨੂੰ ਵਿਰਾਗਮਈ ਪ੍ਰਕਰਨ ਵਿੱਚ ਆ ਰਿਹਾ 17 ਸਲੋਕਾਂ ਵਿੱਚ। ਹੁਣ ਕਹਿੰਦੇ ਨੇ ਪਰਿਸ਼ਟ ਲਸ਼ਟ ਦਾ ਨਿਆਂ ਹੈ, ਜਿਸਦਾ ਉੱਠ ਹੋਵੇ ਉਸੇ ਦੀ ਉੱਠ ਦੀ ਲਾਠੀ ਲੈ ਕੇ ਉਹਦੇ ਲਾ ਦੇਣੀ। ਮਹਾਰਾਜ ਸਾਹਿਬ ਫਰਮਾਉਂਦੇ ਹਨ ਜੇਕਰ ਸੂਤਕ ਮੰਨੀ ਹੈ, ਹੇ ਭਾਈ ਜੇ ਕਰਕੇ ਇਹ ਮੰਨ ਲਈਏ ਕਿ ਸੂਤਕ ਕੋਈ ਚੀਜ਼ ਹੈ, ਸੂਤ ਬੱਚੇ ਦੀ ਪੈਦਾਇਸ਼ ਵੇਲੇ ਕੋਈ ਅਪਵਿੱਤਰਤਾ ਮੰਨੀ ਹੈ, ਵੀ ਅਪਵਿੱਤਰਤਾ ਹੈ
ਸਭ ਤੈ ਸੂਤਕ ਹੋਵੇ।
ਸਾਰੀਆਂ ਥਾਵਾਂ ਚ ਸੂਤਕ ਹੁੰਦਾ, ਕਿੱਲੀਆਂ ਆਂਡੇ ਦਿੰਦੀਆਂ ਰਹਿੰਦੀਆਂ, ਚਿੜੀਆਂ ਬੱਚੇ ਦਿੰਦੀਆਂ ਰਹਿੰਦੀਆਂ, ਇਸ ਪ੍ਰਕਾਰ ਸਾਰਿਆਂ ਵਿੱਚ ਸੂਤਕ ਹੋ ਸਕਦਾ ਹੈ।
ਗੋਹੇ ਅਤੇ ਲੱਕੜੀ,
ਜਿਹੜੇ ਗੋਹੇ ਤੁਸੀਂ ਜਾਲਦੇ ਹੋ ਪੱਠੇ ਹੋਏ, ਉਹਨਾਂ ਗੋਹਿਆਂ ਦੇ ਵਿੱਚ ਭੂੰਡ ਆਦਿਕ ਜਾਨਵਰ ਹੁੰਦੇ ਹੈ, ਤੇ ਜਿਹੜੀ ਲੱਕੜੀ ਉਹਦੇ ਚ ਘੁਣੇ ਆਦਿਕਾਂ ਦੇ ਹੁੰਦੇ ਹਨ ਜਾਨਵਰ।
ਅੰਦਰ ਕੀੜਾ ਹੋ,
ਕੀੜਾ ਹੁੰਦਾ ਫਿਰ ਸੂਤਕ ਪਾਦਕ ਬਣਿਆ ਰਹਿੰਦਾ, ਕੀੜੇ ਬੱਚੇ ਲੱਕੜੀ ਦੇ ਅੰਦਰ ਵੀ ਕੀੜੇ ਹੁੰਦੇ ਜੰਮੇ ਹੋਏ, ਤੇ ਗੋਹਿਆਂ ਦੇ ਅੰਦਰ ਵੀ ਹੁੰਦੇ, ਉਹ ਵੀ ਸੂਤਕ ਹੋਣਾ ਚਾਹੀਦਾ ਹੈ।
ਜੇਤੇ ਦਾਣੇ ਅੰਨ ਕੇ,
ਜਿੰਨੇ ਦਾਣੇ ਹਨਗੇ ਅਨਾਜ ਦੇ,
ਜੀਆਂ ਬਾਜ ਨਾ ਕੋ,
ਸਾਰਿਆਂ ਦੇ ਜਿਹੜੀ ਸਰ ਸੰਗ ਜੀ ਪੈਦਾ ਅੰਕੁਰ ਪੈਦਾ ਹੋਣ ਦੀ ਸ਼ਕਤੀ ਹੈ, ਉਹ ਜੀ ਪੁਣਾ ਹੈ ਸਾਰਿਆਂ ਦਾਣਿਆਂ ਚ। ਜੇ ਕਰਕੇ ਦਾਣੇ ਭੁੱਜੇ ਹੋਏ ਹੋਣ, ਉਹਨਾਂ ਦੇ ਵਿੱਚੋਂ ਫਿਰ ਅੰਕੁਰ ਸ਼ਕਤੀ ਨਹੀਂ ਹੁੰਦੀ। ਅੰਕੁਰ ਸ਼ਕਤੀ ਹੋਣੇ ਕਰਕੇ ਜੇਤੇ ਦਾਣੇ ਅੰਦੇ,
ਜੀਆਂ ਬਾਜ ਨਾ ਕੋ,
ਸਾਰੇ ਅੰਕੁਰ ਸ਼ਕਤੀ ਜੀ ਪੁਣੇ ਦੀ ਹੈ ਅੰਦਰ, ਜੀਆਂ ਤੋਂ ਬਗੈਰ ਕੋਈ ਚੀਜ਼ ਨਹੀਂ ਹੈ।
ਪਹਿਲਾ ਪਾਣੀ ਜੀਉ ਹੈ,
ਪਹਿਲਾਂ ਤਾਂ ਦੇਖ ਲਓ ਪਾਣੀ ਸਾਰਿਆਂ ਦਾ ਜੀਵਨ ਰੂਪ ਹੈ, ਪਾਣੀ ਦੇ ਆਸਰੇ ਸਾਰੇ ਪੈਦਾਇਸ਼ ਹੁੰਦੀ ਹੈ। ਇਸ ਪਾਣੀ ਤੇ ਜਿੰਤੂ ਕਰਿਆ ਮਾਟੀ ਕਾਲੇ ਦੇਹਰਾ ਕਰਿਆ,
ਜਿੱਤ ਹਰਿਆ ਸਭ ਕੁਝ
ਕਰਕੇ, ਸਭ ਕੋਈ ਹਰੇ ਭਰੇ ਹੁੰਦੇ ਹਨ, ਪਾਣੀ ਦੇ ਆਉਣੇ ਕਰਕੇ ਹਰਿਆਵਲਤਾ ਹੁੰਦੀ ਹੈ।
ਸੂਤਕ ਕਿਉਂ ਕਰ ਰੱਖੀ ਹੈ,
ਇਉਂ ਦੱਸੋ ਵੀ ਸੂਤਕ ਤੋਂ ਬਗੈਰ ਕਿਵੇਂ ਬਚ ਸਕਦੇ ਹੋ ਤੁਸੀਂ, ਇਹ ਸੂਤਕ ਨੂੰ ਰੋਕ ਕੇ ਕਿਵੇਂ ਰੱਖ ਸਕਦੇ ਹੋ।
ਸੂਤਕ ਪਵੈ ਰਸੂਤਕ
ਤਾਂ ਭਾਈ ਤੁਹਾਡੀ ਰਸੋਈ ਚ ਪੈਦਾ ਪੈ ਗਿਆ, ਸੂਤਕ ਤੋਂ ਬਚੋਗੇ ਤੁਸੀਂ ਕਿਵੇਂ।
ਨਾਨਕ ਸੂਤਕ ਏਵ ਨਾ ਉਤਰੈ,
ਗੁਰੂ ਸਾਹਿਬ ਜੀ ਕਹਿੰਦੇ ਉਹ ਛੂਤ ਛੂਤ ਕਰਕੇ ਤੁਰ ਜਾਣਾ, ਰੋਟੀ ਨਾ ਖਾਣੀ ਉਹਨਾਂ ਦੇ ਘਰ ਦੀ, ਇਸ ਪ੍ਰਕਾਰ ਤਾਂ ਨੀ ਭਾਈ ਸੂਤਕ ਅਪਵਿੱਤਰਤਾ ਉਤਰਦੀ।
ਗਿਆਨ ਉਤਾਰੇ ਧੋ,
ਗਿਆਨ ਹੋਵੇ ਨਾ ਗੁਰਮੁਖੋ ਗੁਰਾਂ ਦਾ, ਫਿਰ ਗਿਆਨ ਰੂਪੀ ਜਲ ਦੇ ਨਾਲ ਧੋ ਕੇ ਉਧਾਰ ਦੇਈਦਾ, ਸੂਤਕ ਪੁਣ ਦੀ ਜਿਹੜੀ ਛੂਤ ਹੈ ਝੂਠ ਮੰਨੀਆਂ ਲਹਿ ਜਾਂਦੀ ਹੈ।
ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ,
ਤਾਂ ਭਾਈ ਸੂਤਕ ਤੁਸੀਂ ਸਮਝੇ ਨੀ, ਸੂਤਕ ਕਿਹੜੀ ਚੀਜ਼ ਹੈ, ਮਨ ਦੇ ਅੰਦਰ ਜਿਹੜਾ ਲੋਭ ਦਾ ਫੁਰਨਾ ਫੁਰਦਾ ਹੈ, ਇਹ ਮਨ ਨੂੰ ਸੂਤਕ ਪਿਆ ਹੋਇਆ, ਇਹ ਮਨ ਦੇ ਅੰਦਰ ਲੋਭ ਜੰਮਿਆ ਹੋਇਆ, ਇਸ ਕਰਕੇ ਪਵਿੱਤਰਤਾ ਹੋ ਰਹੀ ਮਨ ਦੇ ਅੰਦਰ।
ਜੇਵਾ ਸੂਤਕ ਕੂੜ,
ਜਿਹੜਾ ਜਵਾਨ ਕਰਕੇ ਝੂਠ ਬੋਲਦੇ ਹੈ, ਇਹ ਜਵਾਨ ਨੂੰ ਸੂਤਕ ਚਿੰਬੜਿਆ, ਅਪਵਿੱਤਰਤਾ ਚਿੰਬੜੀ ਹੋਈ ਹੈ, ਝੂਠ ਜੰਮਿਆ ਜਵਾਨ ਤੋਂ, ਜਦੋਂ ਬੋਲਿਆ ਕਿ ਬੱਚੇ ਪੈਦਾ ਹੋਣ, ਇਹ ਪਵਿੱਤਰਤਾ ਇਸ ਨੂੰ ਲੱਗ ਗਈ ਜਵਾਨ ਨੂੰ।
ਅੱਖੀ ਸੂਤਕ ਵੇਖਣਾ,
ਅੱਖਾਂ ਨੂੰ ਵੀ ਸੂਤਕ ਚਿੰਬੜਿਆ ਹੋਇਆ, ਕਿਸ ਪ੍ਰਕਾਰ
ਪਰ ਤ੍ਰੈ ਪਰ ਧਨ ਰੂਪ,
ਜਿਹੜਾ ਪਰਾਏ ਧਨ ਨੂੰ ਵੇਖਣਾ ਕਿ ਮੇਰੇ ਕੋਲੇ ਆ ਜੇ ਅੱਖਾਂ ਦੇ ਨਾਲ, ਤੇ ਪਰਾਈ ਇਸਤਰੀ ਦੇ ਰੂਪ ਨੂੰ ਜਿਹੜਾ ਵੇਖਣਾ ਹੈ ਵਿਸ਼ੇ ਦੀ ਭਾਵਨਾ ਕਰਕੇ, ਚਾਹੀਦਾ ਤੇ ਇਹ ਨਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਵਿਸ਼ੇ ਦੀ ਵਾਸ਼ਨਾ ਲੈ ਕੇ ਪਰਾਈਆਂ ਇਸਤਰੀਆਂ ਦੇ ਰੂਪ ਵੇਖਣੇ, ਇਹ ਜਿਹੜੇ ਅਤੇ ਪਰਾਏ ਤੁਹਾਨੂੰ ਮੇਰੇ ਕੋਲੇ ਪ੍ਰਾਪਤ ਹੋ ਜੇ, ਇਹ ਸਿੱਖਿਆ ਨੂੰ ਲੈ ਕੇ ਵੇਖਣਾ, ਇਹ ਅੱਖਾਂ ਨੂੰ ਸੂਤਕ ਚਿੰਬੜਿਆ ਹੋਇਆ ਹੈ।
ਕੰਨੀ ਸੂਤਕ ਕੰਨ ਪੈ,
ਕਹਿੰਦੇ ਕੰਨਾਂ ਚ ਵੀ ਭਾਈ ਸੂਤਕ ਪਿਆ ਹੋਇਆ ਹੈ, ਕਿਸ ਪ੍ਰਕਾਰ ਕੰਨਾ ਸੂਤ ਪਿਆ ਹੈ।
ਲਾਇਤ ਵਾਰੀ ਖਾ,
ਲਾਇਤ ਵਾਰੀ ਚੁਗਲੀ, ਜਦੋਂ ਕਿਸੇ ਦੇ ਕੰਨ ਦੇ ਪਾਸ ਆ ਕੇ ਕੰਨਾ ਵਾਟੀ ਕੁਰੂ ਕਰਨ ਲੱਗਦਾ, ਉਹ ਖਾਂਦਾ ਉਹ ਚੁਗਲੀ, ਕੰਨਾਂ ਜਦੋਂ ਸੁਣਦਾ ਨਾ ਕੰਨ ਦੇ ਕੇ, ਇਹ ਕੰਨਾਂ ਨੂੰ ਸੂਤਕ ਪਿਆ ਹੋਇਆ ਹੈ। ਕੰਨੀ ਸੂਤਕ
ਕੰਨ ਪੈ,
ਹਾਂਜੀ ਕੰਨਾਂ ਦੇ ਪਾਸ ਪੈ ਵਿੱਚ,
ਲਾਇਤ ਵਾਰੀ ਖਾ,
ਲਾਇਤ ਵਾਰੀ ਦੇਤ ਵਾਰੀ ਗੱਲ ਚੁਗਲੀ, ਕਿਸੇ ਨੇ ਦਵਾ ਦੇਣਾ ਮੇਰੀ ਗੱਲ ਗਾਹਾਂ ਨੇ ਦੱਸੀ, ਉਹਦੀ ਗੱਲ ਗਾਹਾਂ ਦੱਸ ਦੇਣੀ, ਲਾਤਵਾਰੀ ਚੁਗਲੀ ਜਿਹੜੀ ਖਾਣੀ ਹੈ, ਇਹ ਕੰਨਾਂ ਵਿੱਚ ਸੂਤਕ ਪੈ ਗਿਆ ਹੈ।
ਨਾਨਕ ਹੰਸਾ ਆਦਮੀ,
ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਦੇਖੋ ਇਹ ਹੰਸ ਵਰਗਾ ਪੁਰਖ ਸੀ। ਹੰਸ ਉੱਜਲ ਮੋਤੀ ਖਾਂਦੇ ਆ, ਚੁਗਦੇ ਆ, ਖੰਭ ਵੀ ਚਿੱਟੇ ਹੁੰਦੇ ਆ, ਖੁਰਾਕ ਵੀ ਚੰਗੀ ਹੁੰਦੀ ਹੈ। ਇਹ ਹੰਸ ਦੀ ਨਿਆਈ ਜੀਵ ਸੀ। ਉੱਜਲੇ ਦੇ ਸੁਭ ਗੁਣਾਂ ਦੀ ਖੁਰਾਕ ਹੋਣੀ ਚਾਹੀਦੀ ਸੀ ਤੇ ਉੱਜਲੇ ਜੀਵਨ ਹੋਣਾ ਚਾਹੀਦਾ। ਸੁਰਹਿ ਕੀ ਜਹੀ ਤੇਰੀ ਚਾਲ, ਇਹ ਹੰਸਾ ਹੰਸ ਵਰਗਾ ਆਦਮੀ ਸੀ।
ਬੱਧੇ ਜਮਪੁਰ ਜਾ,
ਹੰਗਤਾ ਦੇ ਸਹਿਤ ਹੋਣੇ ਕਰਕੇ ਮਹਾਰਾਜ ਸਾਹਿਬ ਕਹਿੰਦੇ ਹੈ ਇਹ ਜੀਵ ਬੱਧੇ ਹੋਏ ਔਗੁਣਾਂ ਦੇ ਜਮਾਂ ਦੀ ਪੁਰੀ ਜਾਂਦੇ ਹਨ।
ਮਹੱਲਾ ਪਹਿਲਾ ਸਭ ਸੂਤਕ ਭਰਮ ਹੈ।
ਜਿਹੜਾ ਸੂਤਕ ਆ ਸਭਨਾ ਨੂੰ ਸੂਤਕ ਦਾ ਭਰਮ ਚਿੰਬੜਿਆ ਹੋਇਆ। ਭੇਦ ਭਰਮ ਕਰਤੱਤ ਪਰਮ ਪੁਣ ਬ੍ਰਹਮ ਸੰਗ ਵਿਕਾਰ ਬ੍ਰਹਮ ਜਗ ਸਤ ਪਰਮ ਪਾਂਚੋ ਭਰਮ ਸੰਸਾਰ। ਇਹ ਜਿਹੜਾ ਭਰਮ ਹੈ ਜੀਵ ਇਸ ਦਾ ਭੇਦ ਰੂਪ, ਇਹ ਸਭ ਸੂਤਕ ਹੀ ਹੈ, ਸਭ ਦੇ ਤਾਈ ਚਿੰਬੜਿਆ ਹੋਇਆ, ਇਹਦੀ ਨਿਵਰਤੀ ਕਰਨੀ ਚਾਹੀਦੀ ਹੈ।
ਦੂਜੇ ਲੱਗੇ ਜਾ
ਕਰਕੇ ਜੀਵ ਦੁਆਇਤ ਵਿਚ ਜਾ ਕੇ ਲੱਗਦਾ ਹੈ, ਆਤਮਾ ਨੂੰ ਆਨੰਦ ਸਰੂਪ ਨਹੀਂ ਸਮਝਦਾ, ਦੂਸਰੀਆਂ ਵਸਤੂਆਂ ਨੂੰ ਸੁਖ ਰੂਪ ਜਾਣ ਕੇ ਦੁਆਇਤ ਵਿਚ ਜਾ ਕੇ ਲੱਗਦਾ, ਜਾਂ ਦੇਵੀ ਦੇਵਤਿਆਂ ਦੀਆਂ ਉਪਾਸਨਾ ਕਰਦਾ, ਬੱਕਰੇ ਛਤਰੇ ਉਹਨਾਂ ਦੀਆਂ ਭੇਟਾਂ ਚੜਾਉਂਦਾ, ਜੋ ਦੂਜੇ ਪਾਸੇ ਜਾ ਕੇ ਦੁਆਇਤ ਵਿਚ ਲੱਗਦਾ ਹੈ, ਇਹ ਭਰਮ ਪਿਆ ਹੋਇਆ। ਸੂਤ ਆਤਮਾ ਦਾ ਗਿਆਨ ਨਹੀਂ ਤੇ ਭਰਮ ਕਰਕੇ ਦੂਜੀਆਂ ਚੀਜ਼ਾਂ ਸੁਖ ਸਮਝਦਾ, ਫਿਰ ਉਹਨਾਂ ਚ ਅਨੁਕੂਲ ਪ੍ਰਤੀਕੂਲ ਆਦਿਕ ਸੁਭਾਅ, ਫਿਰ ਉਹਦੇ ਅੰਦਰ ਬੁਰਾ ਭਲਾ ਅਭਿਆਸ, ਅੱਗੇ ਮਿੱਤਰ ਸੱਤਰ ਪੁਣਾ ਪਾਪ ਪੁੰਨ ਆਦਿਕ, ਇਸ ਪ੍ਰਕਾਰ ਇਹ ਸਾਰਾ ਅਗਿਆਨ ਕਰਕੇ ਇਹ ਸਾਰੀਆਂ ਅਵਸਥਾ ਅੱਗੇ ਬਣਦੀਆਂ ਜਾਂਦੀਆਂ ਨੇ। ਇਸ ਪ੍ਰਕਾਰ
ਦੂਜੇ ਲੱਗੇ ਜਾਏ
ਪਾਸੇ ਆਤਮਾਨੰਦ ਨੂੰ ਛੱਡ ਕੇ ਦੂਜੀ ਚੀਜ਼ ਨੂੰ ਸੱਚੀ ਮੰਨ ਕੇ ਉਹਨਾਂ ਨੂੰ ਜਾ ਕੇ ਲੱਗਦਾ ਹੈ ਦੁਆਇਤ ਭਾਵ ਵਿਚ।
ਜੰਮਣ ਮਰਨਾ ਹੁਕਮ ਹੈ।
ਜਿਹੜਾ ਜੰਮਣਾ ਸਾਹਿਬ ਸਿੰਘ ਜੀ, ਇਹ ਵੀ ਵਾਹਿਗੁਰੂ ਦੇ ਹੁਕਮ ਵਿਚ ਹੀ ਹੈ, ਜਿਸ ਨੇ ਜੰਮ ਕੇ ਆਉਣਾ ਹੈ।
ਮਰਨ
ਜਿਹੜਾ ਮਰਨਾ, ਇਹ ਵੀ ਮਹਾਰਾਜ ਦੀ ਆਗਿਆ ਵਿਚ ਹੀ ਹੈ, ਜਦੋਂ ਹੁਕਮ ਹੁੰਦਾ ਉਦੋਂ ਚਲੇ ਜਾਂਦੇ ਜੀਵ।
ਭਾਣ ਆਵੇ ਜਾਣੇ
ਚ ਜੀਵ ਆਏ ਉਦੋਂ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ ਕਿ ਪਰਮੇਸ਼ਰ ਨੇ ਦਾਤ ਦਿੱਤੀ ਹੈ। ਜਦੋਂ ਚਲਿਆ ਜਾਵੇ ਉਦੋਂ ਵੀ ਭਾਣਾ ਮੰਨਣਾ ਚਾਹੀਦਾ ਕਿ ਵਾਹਿਗੁਰੂ ਨੇ ਆਪਦੀ ਵਸਤੂ ਨੂੰ ਜਿਸ ਕੀ ਵਸਤ ਤੁਸੀਂ ਅੱਗੇ ਰੱਖ ਹੈ, ਪ੍ਰਭ ਕੀ ਆਗਿਆ ਮਨ ਹੈ ਮੱਠ ਹੈ, ਇਹ ਭਾਣਾ ਮੰਨਣਾ ਚਾਹੀਦਾ ਹੈ। ਆਉਣ ਵੇਲੇ ਵੀ ਜਾਣ ਵੇਲੇ ਜੰਮਣ ਮਰਨ ਸਭ ਰਜਾ ਵਿਚ ਹੀ ਹੈ। ਕਿਸੇ ਪ੍ਰਕਾਰ ਦਾ ਨਾ ਤਾਂ ਮਰਨ ਵੇਲੇ ਸੋਗ ਕਰਨਾ ਚਾਹੀਦਾ, ਨਾ ਜੰਮਣ ਵੇਲੇ ਸੂਤਕ ਪਾਤਕ ਚ ਪੈਣਾ ਚਾਹੀਦਾ ਹੈ। ਰਜਾ ਵਿਚ ਹੀ ਸਾਰੇ ਜੀ ਆਉਂਦੇ ਜਾਂਦੇ ਹਨ।
ਖਾਣਾ ਪੀਣਾ ਪਵਿੱਤਰ ਹੈ,
ਪਰਮੇਸ਼ਰ ਨੇ ਸਾਰਿਆਂ ਨੂੰ ਰੋਜੀ ਦਿੱਤੀ ਹੈ, ਪੀਣਾ ਜ਼ਿਆਦਾ ਕਹਿੰਦੇ ਇਹ ਤਾਂ ਪਵਿੱਤਰ ਹੀ ਹੈ।
ਦਿੱਤੋ ਨ ਰਿਜਕ ਸੰਭਾਹ,
ਸਾਰਿਆਂ ਨੂੰ ਸੰਭਾਹ ਨਾ ਉਪੜਾ ਦਿੱਤਾ ਹੈ, ਰਿਜਕ ਸਭ ਨੂੰ ਰੋਜੀ ਉਪੜਾਈ ਹੈ ਮਹਾਰਾਜ ਜੀ ਨੇ। ਵਿੱਚ ਪੱਥਰਾਂ ਦੇ ਵੀ ਸਿਲਾਂ ਦੇ ਸੈਲ ਪੱਥਰ ਮੈਂ ਜੰਨ ਤੋਂ ਪਾਏ ਤਾਂ ਕਾਰੀ ਕਾਗੇ ਕਰ ਧਰਿਆ। ਇਉਂ ਮਹਾਰਾਜ ਨੇ ਸਾਰਿਆਂ ਥਾਵਾਂ ਚ ਰੋਜੀ ਦਿੱਤੀ ਹੈ। ਇਸ ਨੂੰ ਖਾਣ ਪੀਣ ਨੂੰ ਕਹਿਣਾ ਵੀ ਇਹ ਬੱਚੇ ਜੰਮੇ ਤੋਂ ਖਾਣ ਵਾਲੀ ਚੀਜ਼ ਜਿਹੜੀ ਹੈ ਇਹ ਮਾੜੀ ਹੋ ਗਈ ਹੈ, ਪੀਣ ਵਾਲੀ ਚੀਜ਼ ਖਰਾਬ ਹੋ ਗਈ ਹੈ, ਇਹ ਮਰੇ ਤੋਂ ਇਸ ਨੂੰ ਪਾਤਕ ਚਿੰਬੜ ਗਿਆ, ਇਹ ਨਾ ਵਹਿਮ ਕਰੋ। ਇਹ ਖਾਣਾ ਪਰਮੇਸ਼ੁਰ ਦਾ ਨਾਮ ਜਪ ਕੇ ਖਾਣਾ ਤੇ ਪੀਣਾ, ਧਰਮ ਦੀ ਕਿਰਤ ਕਰਕੇ ਖਾਣਾ ਅਤੇ ਪੀਣਾ, ਸ਼ਰਾਬ ਆਦਿਕਾਂ ਨੂੰ ਨਹੀਂ ਪੀਣਾ, ਮਾਸ ਆਦਿਕਾਂ ਨੂੰ ਨਹੀਂ ਖਾਣਾ। ਅੰਨ ਖਾਣਾ ਕੱਪੜ ਪਹਿਨਣ ਦੀ ਆ, ਅੰਨ ਖਾਣ ਨੂੰ ਦਿੱਤਾ ਹੈ, 10 ਰੁਪਏ ਨੂੰ ਦਿੰਦੇ ਹੈ। ਇਸ ਪ੍ਰਕਾਰ ਮਹਾਰਾਜ ਜੀ ਨੇ ਦਿੱਤੋ ਰਿਜਕ ਸੰਭਾਲ, ਸਾਰਿਆਂ ਨੂੰ ਸੰਭਾਲ ਨਾ ਉਪੜਾ ਦਿੱਤਾ ਹੈ ਰਿਜਕ।
ਨਾਨਕ ਜਿੰਨੀ ਗੁਰਮੁਖ ਬੁਝਿਆ,
ਜਿਨ੍ਹਾਂ ਨੇ ਗੁਰਾਂ ਦੁਆਰਾ ਇਸ ਤਰ੍ਹਾਂ ਗੁਰਮੁਖਾਂ ਨੇ ਸਮਝ ਲਿਆ ਹੈ ਕਿ ਖਾਣਾ ਪੀਣਾ ਪਵਿੱਤਰੀ ਹੈ,
ਜਿਨ੍ਹਾਂ ਸੂਤਕ ਨਾਲ
ਉਹਨਾਂ ਨੂੰ ਭਾਈ ਸੂਤਕ ਨਹੀਂ ਇਹ ਚਿੰਬੜਦਾ, ਜੰਮੇ ਬੱਚੇ ਤੋਂ ਅਪਵਿੱਤਰਤਾ ਜਿਹੜੀ ਚਿੰਬੜਨੀ ਹੈ ਇਹ ਨੀ ਉਹਨਾਂ ਨੂੰ ਨਾ ਪਾਤਕ ਹੁੰਦਾ ਹੈ, ਉਹ ਗੁਰਮੁਖ ਛੁੱਟੇ ਹੋਏ ਹਨ ਗੁਰਾਂ ਦੁਆਰਾ।
ਪੌੜੀ ਸਤਿਗੁਰ ਵੱਡਾ ਕਰ ਸਾਲਾ ਹੀ ਹੈ,
ਸਤਿਗੁਰੂ ਸੱਚੇ ਪਾਤਸ਼ਾਹ ਵੱਡੇ ਹਨ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿੰਦਾ ਕਲ ਰਾਖੀ ਮੇਰੀ, ਵੱਡਾ ਜਾਣ ਕਰਕੇ ਗੁਰੂ ਸਾਹਿਬ ਦੀ ਸਿਫਤ ਕਰਨੀ ਚਾਹੀਦੀ ਹੈ।
ਜਿਸ ਵਿਚ ਵੱਡੀਆਂ ਵਡਿਆਈਆਂ,
ਸਤਿਗੁਰਾਂ ਦੇ ਵਿਚ ਵੱਡੀਆਂ ਵਡਿਆਈਆਂ ਹਨ, ਪਰਮੇਸ਼ਰ ਦੇ ਨਾਮ ਨਾਲ ਜੋੜਦੇ ਹੈ, ਭਾਵ ਭਗਤੀ ਦਿੰਦੇ ਹੈ, ਬ੍ਰਹਮ ਵਿਦਿਆ ਦਿੰਦੇ ਹੈ, ਮੁਕਤ ਬਖਸ਼ਦੇ ਹੈ, ਇਹ ਵੱਡੀਆਂ ਵਡਿਆਈਆਂ ਹਨ ਸਤਿਗੁਰਾਂ ਵਿੱਚ।
ਸਹਿਮੀਲੀ ਤਾਂ ਨਦਰੀ ਆਈ
ਸਤਿਗੁਰਾਂ ਦੀਆਂ ਵੱਡੀਆਂ ਵਡਿਆਈਆਂ ਨੇ, ਗੁਰ ਜੈਸਾ ਨਾਹੀ ਕੋ ਦੇਵ। ਸੋ ਐਸੀਆਂ ਵਡਿਆਈਆਂ ਸਹਿ ਮੇਰੇ ਜਦੋਂ ਪਾਤਸ਼ਾਹ ਅਕਾਲ ਪੁਰਖ ਨਾਲ ਮੇਲ ਦਿੰਦੇ ਨਾ ਗੁਰੂ ਸਾਹਿਬ, ਉਦੋਂ ਨਿਗਾਹ ਚ ਆਉਂਦੀਆਂ ਕਿ ਵਾਹਿਗੁਰੂ ਦੀ ਗੁਰਾਂ ਦੀ ਕਿੱਡੀ ਵੱਡੀ ਵਡਿਆਈ ਹੈ, ਪਰਮੇਸ਼ਰ ਨਾਲ ਸਾਨੂੰ ਮੇਲ ਦਿੱਤਾ ਹੈ।
ਜਾਤ ਇਸ ਭਾਣਾ ਤਾਂ ਮਨ ਵਸਾਈਆ,
ਇਸ ਵਾਹਿਗੁਰੂ ਨੂੰ ਪਾਇਆ ਤਾਂ ਗੁਰਾਂ ਦੀਆਂ ਵਡਿਆਈਆਂ ਸਿੱਖ ਦੇ ਮਨ ਚ ਵਾਹਿਗੁਰੂ ਨੇ ਕਿਰਪਾਲੂ ਹੋ ਕੇ ਵਸਾ ਦਿੱਤੀਆਂ।
ਜਾਤ ਇਸ ਭਾਣਾ ਤਾਂ ਮਨ ਵਸਾਈਆ,
ਇਸ ਪਰਮੇਸ਼ਰ ਨੂੰ ਪਾਇਆ ਇਸ ਸਿੱਖ ਦੇ ਨਿਸਕਾਮ ਕਰਮ ਤਾਂ ਸਿੱਖ ਦੇ ਮਨ ਦੀ ਗੁਰੂ ਸਾਹਿਬ ਦੀਆਂ ਵਡਿਆਈਆਂ ਮਨ ਚ ਵਸਾਤੀਆਂ। ਨਿਸ਼ਚਾ ਹੋ ਗਿਆ ਵੀ ਗੁਰੂ ਸਾਹਿਬ ਜੈਸਾ ਹੋਰ ਕੋਈ ਨੀ ਦੁਨੀਆਂ ਚ।
ਕਰ ਹੁਕਮ ਮਸਤਕ ਹੱਥ ਧਾਰ,
ਸਤਿਗੁਰੂ ਜੀ ਨਿਸ਼ਚੇ ਵਾਲਾ ਸਿੱਖ ਜਾਣ ਕੇ, ਸ਼ਰਧਾਲੂ ਸਿੱਖ ਜਾਣ ਕੇ ਕਰ ਮਸਤ। ਹਾਂਜੀ,
ਕਰ ਹੁਕਮ ਮਸਤਕ ਹੱਥ ਧਾਰ,
ਹੁਕਮ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਮੱਥੇ ਤੇ ਹੱਥ ਰੱਖਿਆ, ਹੁਕਮ ਰੂਪੀ ਹੱਥ ਅੰਤਾ ਕਰ ਰੂਪੀ ਮੱਥੇ ਤੇ ਰੱਖਣਾ ਕੀਤਾ।
ਵਿੱਚੋ ਮਾਰ ਕੱਢੀਆਂ ਬੁਰਿਆਈਆਂ,
ਬੁਰਿਆਈਆਂ ਸੀ ਨਾ ਅੰਦਰ ਕਾਮ ਕਰੋ ਲੋ ਮੋਹਕਾਰ ਦੀ ਭੈੜੀਆਂ ਆਦਤਾਂ, ਉਹ ਮਾਰ ਕਰਕੇ ਗੁਰੂ ਸਾਹਿਬ ਜੀ ਨੂੰ ਸੰਗਮ ਸਾਧਨਾ ਦੇ ਨਾਲ ਅੰਦਰੋਂ ਮਾਰ ਕੇ ਕੱਢ ਦਿੱਤੀਆਂ ਹਨ।
ਸਹਿਤ ਉੱਠੈ ਨੌ ਨਿਦ ਪਾਈਆ,
ਸਰਕਾਰ ਸਹਿ ਪਾਤਸ਼ਾਹ ਗੁਰਾਂ ਦੇ ਅਕਾਲ ਪੁਰਖ ਦਾ ਰੂਪ ਸਤਿਗੁਰਾਂ ਦੇ ਪ੍ਰਸੰਨ ਹੋਣੇ ਤੇ ਨਵੇਂ ਨਿਧੀਆਂ ਪਾ ਲਈਆਂ ਸਨ ਵਸਨਾਦਕ ਵੀ, ਤੇ ਨੌ ਨਿਧੀਆਂ ਨਵ ਦਾ ਭਗਤੀ ਰੂਪ ਨੌ ਨਿਧੀਆਂ ਪ੍ਰਾਪਤ ਕਰ ਲਈਆਂ। ਨੌ ਗੋਲਕਾਂ ਦੇ ਆਧਾਰ ਰੂਪ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਹਿ ਜਿੰਨੀਆਂ ਭੂਮਿਕਾ ਸੀ ਤੁਰੀਆ ਪਦਾਰਕ ਸਾਰੀਆਂ ਪਾ ਲਈਆਂ।